ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਅਗਸਤ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ, ਸੁਨਹਿਰੀ ਮਤਨ ਯੋਹੰਨਾ। ਮੇਰਾ ਹੁਕਮ ਇਹ ਹੈ, ਜਿਵੇਂ ਮੈਂ ਤੁਹਾਡੇ ਨਾਲ ਪਿਆਰ ਰੱਖਿਆ, ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਰੱਖੋ। ਮਸੀਹ ਯਸੂ। ਜਵਾਬੀ ਪੜ੍ਹਾਈ ਰੋਮੀਓ। ਹਰ ਬੰਦਾ ਆਲਾ ਹਕੂਮਤਾਂ ਦਾ ਤਾਬਿਆਦਾਰ ਰਹੇ, ਕਿਉਂਕਿ ਕੋਈ ਹਕੂਮਤ ਅਜਿਹੀ ਨਹੀਂ ਜਿਹੜੀ ਰੱਬ ਵੱਲੋਂ ਨਾ ਹੋਵੇ, ਅਤੇ ਜਿਹੜੀਆਂ ਹਕੂਮਤਾਂ ਮੌਜੂਦ ਨੇ ਉਹ ਰੱਬ ਵੱਲੋਂ ਮੁਕਰਰ ਨੇ। ਇਸ ਲਈ ਜਿਹੜਾ ਕੋਈ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਰੱਬ ਦੀ ਉਡੀਕ ਦਾ ਮੁਖਾਲਫ ਹੈ, ਅਤੇ ਜਿਹੜੇ ਮੁਖਾਲਫ ਨੇ ਉਹ ਸਜ਼ਾ ਪਾਣਗੇ। ਇਸ ਲਈ ਤਾਬਿਆਦਾਰ ਰਹਿਣਾ ਸਿਰਫ ਗਜ਼ਬ ਦੇ ਡਰ ਤੋਂ ਹੀ ਜ਼ਰੂਰੀ ਨਹੀਂ, ਬਲਕਿ ਦਿਲ ਵੀ ਇਹੀ ਗਵਾਹੀ ਦਿੰਦਾ ਹੈ। ਤੁਸੀਂ ਪਿਆਰ ਦੇ ਇਲਾਵਾ ਕਿਸੇ ਸ਼ੈਅ ਵਿੱਚ ਕਿਸੇ ਦੇ ਕਰਜ਼ਦਾਰ ਨਾ ਹੋਵੋ, ਕਿਉਂਕਿ ਜਿਹੜਾ ਦੂਜੇ ਨਾਲ ਪਿਆਰ ਰੱਖਦਾ ਹੈ ਉਹਨੇ ਸ਼ਰੀਅਤ ਉੱਤੇ ਪੂਰਾ ਅਮਲ ਕੀਤਾ। ਕਿਉਂਕਿ ਇਹ ਗੱਲਾਂ ਵੀ ਜ਼ਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲਾਲਚ ਨਾ ਕਰ, ਅਤੇ ਇਹਨਾਂ ਦੇ ਇਲਾਵਾ ਹੋਰ ਜਿਹੜਾ ਕੋਈ ਹੁਕਮ ਹੋਵੇ, ਉਹਨਾਂ ਸਾਰਿਆਂ ਦਾ ਖੁਲਾਸਾ ਇਸ ਗੱਲ ਵਿੱਚ ਪਾਇਆ ਜਾਂਦਾ ਹੈ ਵੀ ਆਪਣੇ ਗਵਾਂਢੀ ਨਾਲ ਆਪਣੇ ਵਾਂਗਰ ਪਿਆਰ ਕਰ। ਪਿਆਰ ਆਪਣੇ ਗਵਾਂਢੀ ਨਾਲ ਬੁਰਿਆਈ ਨਹੀਂ ਕਰਦਾ, ਇਸ ਲਈ ਪਿਆਰ ਸ਼ਰੀਅਤ ਦੀ ਤਾਮੀਲ ਹੈ। ਦਰਸੀ ਵਾਜ਼ ਬਾਈਬਲ ਵਿੱਚੋਂ ਮੱਤੀ। ਉਹਨੇ ਉਤਰ ਕੇ ਵੱਡਾ ਜੱਥਾ ਵੇਖਿਆ ਅਤੇ ਉਹਨੂੰ ਉਹਨਾਂ ਉੱਤੇ ਬਹੁਤ ਤਰਸ ਆਇਆ, ਅਤੇ ਉਹਨੇ ਉਹਨਾਂ ਦੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ। ਅਤੇ ਜਦ ਸ਼ਾਮ ਹੋਈ ਤਾਂ ਉਹਦੇ ਚੇਲੇ ਉਹਦੇ ਕੋਲ ਆ ਕੇ ਆਖਣ ਲੱਗੇ ਭਈ ਇਹ ਥਾਂ ਵੀਰਾਨ ਹੈ ਅਤੇ ਵੇਲਾ ਬਹੁਤ ਹੋ ਗਿਆ ਹੈ, ਲੋਕਾਂ ਨੂੰ ਘੱਲ ਦੇ ਤਾਂ ਜੋ ਪਿੰਡ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ। ਯਸੂ ਨੇ ਉਹਨਾਂ ਨੂੰ ਆਖਿਆ, ਇਹਨਾਂ ਦਾ ਜਾਣਾ ਜ਼ਰੂਰੀ ਨਹੀਂ, ਤੁਸੀਂ ਆਪ ਇਹਨਾਂ ਨੂੰ ਖਾਣ ਨੂੰ ਦਿਓ। ਉਹਨਾਂ ਨੇ ਉਹਨੂੰ ਆਖਿਆ ਭਈ ਇੱਥੇ ਸਾਡੇ ਕੋਲ 5 ਰੋਟੀਆਂ ਅਤੇ 2 ਮੱਛੀਆਂ ਦੇ ਸਿਵਾ ਕੁਝ ਵੀ ਨਹੀਂ। ਉਹਨੇ ਉਹਨਾਂ ਨੂੰ ਆਖਿਆ, ਉਹ ਇੱਥੇ ਮੇਰੇ ਕੋਲ ਲਿਆਓ। ਅਤੇ ਉਹਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਫਿਰ ਉਹਨੇ ਉਹ 5 ਰੋਟੀਆਂ ਅਤੇ 2 ਮੱਛੀਆਂ ਲਈਆਂ ਅਤੇ ਅਸਮਾਨ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ, ਅਤੇ ਸਾਰੇ ਖਾ ਕੇ ਰੱਜ ਗਏ ਅਤੇ ਉਹਨਾਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਹੋਈਆਂ 12 ਟੋਕਰੀਆਂ ਚੁੱਕੀਆਂ। ਅਤੇ ਖਾਣ ਵਾਲੇ ਬੁੱਢੀਆਂ ਅਤੇ ਬਾਲਾਂ ਦੇ ਇਲਾਵਾ ਘੱਟੋ ਘੱਟ 5,000 ਬੰਦੇ ਸੀ। ਲੂਕਾ। ਯਸੂ ਨੇ ਉਹਨਾਂ ਨੂੰ ਆਖਿਆ, ਆਪਣੇ ਵੈਰੀਆਂ ਨਾਲ ਪਿਆਰ ਕਰੋ, ਜਿਹੜਾ ਤੁਹਾਡੇ ਨਾਲ ਵੈਰ ਰੱਖੇ ਉਹਦਾ ਭਲਾ ਕਰੋ, ਜਿਹੜਾ ਤੁਹਾਡੇ ਉੱਤੇ ਲਾਨਤ ਪਾਵੇ ਉਹਦੇ ਲਈ ਬਰਕਤ ਮੰਗੋ, ਜਿਹੜੇ ਤੁਹਾਡੀ ਬੇਇੱਜ਼ਤੀ ਕਰਨ ਉਹਨਾਂ ਲਈ ਦੁਆ ਕਰੋ, ਜਿਹੜਾ ਤੇਰੀ ਇੱਕ ਗੱਲ ਉੱਤੇ ਥੱਪੜ ਮਾਰੇ ਦੂਜੀ ਗੱਲ ਵੀ ਉਹਦੇ ਵੱਲ ਕਰ ਦੇ, ਅਤੇ ਜਿਹੜਾ ਤੇਰਾ ਚੋਗਾ ਲੈ ਲਵੇ ਉਹਨੂੰ ਕੁਰਤਾ ਲੈਣ ਤੋਂ ਵੀ ਮਨਾ ਨਾ ਕਰ। ਅਤੇ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਂਝ ਹੀ ਕਰੋ। ਅਤੇ ਜੇ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨਾਲ ਹੀ ਪਿਆਰ ਕਰੋ ਤਾਂ ਤੁਹਾਡਾ ਕੀ ਅਹਿਸਾਨ ਹੈ, ਕਿਉਂਕਿ ਪਾਪੀ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਹੀ ਪਿਆਰ ਕਰਦੇ ਨੇ। ਅਤੇ ਜੇ ਤੁਸੀਂ ਉਹਨਾਂ ਦਾ ਹੀ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਨੇ ਤਾਂ ਤੁਹਾਡਾ ਕੀ ਅਹਿਸਾਨ ਹੈ, ਕਿਉਂਕਿ ਪਾਪੀ ਵੀ ਇੰਝ ਹੀ ਕਰਦੇ ਨੇ। ਅਤੇ ਜੇ ਤੁਸੀਂ ਬਸ ਉਹਨਾਂ ਨੂੰ ਹੀ ਕਰਜ਼ ਦਿਓ ਜਿਨ੍ਹਾਂ ਤੋਂ ਵਾਪਸ ਲੈਣ ਦੀ ਆਸ ਰੱਖਦੇ ਹੋ ਤਾਂ ਤੁਹਾਡਾ ਕੀ ਅਹਿਸਾਨ ਹੈ, ਪਾਪੀ ਵੀ ਪਾਪੀਆਂ ਨੂੰ ਕਰਜ਼ਾ ਦਿੰਦੇ ਨੇ ਤਾਂ ਜੋ ਪੂਰਾ ਵਸੂਲ ਕਰ ਲੈਣ। ਪਰ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਰੱਖੋ ਅਤੇ ਭਲਾ ਕਰੋ ਅਤੇ ਬਗੈਰ ਨਾ ਉਮੀਦ ਹੋਏ ਕਰਜ਼ ਦਿਓ ਅਤੇ ਬਗੈਰ ਨਾ ਉਮੀਦ ਹੋਏ ਕਰਜ਼ ਦਿਓ ਅਤੇ ਤੁਹਾਡਾ ਅਜਰ ਵੱਡਾ ਹੋਵੇਗਾ ਅਤੇ ਤੁਸੀਂ ਖੁਦਾਵੰਦ ਤਾਲਾ ਦੇ ਪੁੱਤਰ ਠਹਿਰੋਗੇ, ਕਿਉਂਕਿ ਉਹ ਨਾ ਸ਼ੁਕਰਿਆ ਅਤੇ ਬਦਾਂ ਉੱਤੇ ਵੀ ਮਿਹਰਬਾਨ ਹੈ। ਜਿਵੇਂ ਤੁਹਾਡਾ ਪਿਓ ਰਹਿਮ ਕਰਨ ਵਾਲਾ ਹੈ, ਤੁਸੀਂ ਵੀ ਰਹਿਮ ਦਿਲ ਬਣੋ। ਯੋਹੰਨਾ। ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂਕਿ ਪਿਆਰ ਰੱਬ ਵੱਲੋਂ ਹੈ ਅਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਰੱਬ ਤੋਂ ਜੰਮਿਆ ਹੈ ਅਤੇ ਰੱਬ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂਕਿ ਰੱਬ ਪਿਆਰ ਹੈ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹ ਇਹਦੇ ਤੋਂ ਜ਼ਾਹਰ ਹੁੰਦਾ ਹੈ ਵੀ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਬਾਹਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਵੀ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਹੈ ਵੀ ਉਹਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਦੇ ਕਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਐ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤਾਂ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਤਾਂ ਰੱਬ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪਿਆਰ ਸਾਡੇ ਵਿੱਚ ਕਾਮਲ ਹੋ ਗਿਆ ਹੈ। ਕਿਉਂ ਜੇ ਉਹਨੇ ਆਪਣੇ ਰੂਹ ਵਿੱਚੋਂ ਸਾਨੂੰ ਦਿੱਤਾ, ਇਸ ਲਈ ਅਸੀਂ ਜਾਣਦੇ ਹਾਂ ਭਈ ਅਸੀਂ ਉਹਦੇ ਵਿੱਚ ਕਾਇਮ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ। ਅਤੇ ਅਸੀਂ ਵੇਖ ਲਿਆ ਹੈ ਅਤੇ ਗਵਾਹੀ ਦਿੰਦੇ ਹਾਂ ਭਈ ਪਿਓ ਨੇ ਪੁੱਤਰ ਨੂੰ ਜੱਗ ਵਿੱਚ ਮਨੱਜੀ ਬਣਾ ਕੇ ਘੱਲਿਆ ਹੈ। ਜਿਹੜਾ ਵੀ ਇਕਰਾਰ ਕਰਦਾ ਹੈ ਭਈ ਯਿਸੂ ਰੱਬ ਦਾ ਪੁੱਤਰ ਹੈ, ਰੱਬ ਉਹਦੇ ਵਿੱਚ ਰਹਿੰਦਾ ਹੈ ਅਤੇ ਉਹ ਰੱਬ ਵਿੱਚ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹਨੂੰ ਅਸੀਂ ਜਾਣ ਗਏ ਹਾਂ ਅਤੇ ਸਾਨੂੰ ਉਹਦਾ ਯਕੀਨ ਹੈ। ਰੱਬ ਪਿਆਰ ਹੈ ਅਤੇ ਜਿਹੜਾ ਪਿਆਰ ਵਿੱਚ ਕਾਇਮ ਰਹਿੰਦਾ ਹੈ ਉਹ ਰੱਬ ਵਿੱਚ ਕਾਇਮ ਰਹਿੰਦਾ ਹੈ ਅਤੇ ਰੱਬ ਉਹਦੇ ਵਿੱਚ ਕਾਇਮ ਰਹਿੰਦਾ ਹੈ। ਇਸੇ ਪਰੋਂ ਪਿਆਰ ਸਾਡੇ ਵਿੱਚ ਕਾਮਲ ਹੋ ਗਿਆ ਹੈ ਤਾਂ ਜੋ ਸਾਨੂੰ ਅਦਾਲਤ ਦੇ ਦਿਨ ਦਲੇਰੀ ਹੋਵੇ, ਕਿਉਂ ਜੇ ਜਿਵੇਂ ਉਹ ਹੈ ਇੰਝ ਹੀ ਜੱਗ ਵਿੱਚ ਅਸੀਂ ਵੀ ਹਾਂ। ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਕਾਮਲ ਪਿਆਰ ਡਰ ਨੂੰ ਦੂਰ ਕਰ ਦਿੰਦਾ ਹੈ। ਅਸੀਂ ਇਸ ਲਈ ਪਿਆਰ ਕਰਦੇ ਹਾਂ ਵੀ ਪਹਿਲਾਂ ਉਹਨੇ ਸਾਡੇ ਨਾਲ ਪਿਆਰ ਕੀਤਾ। ਜੇ ਕੋਈ ਆਖੇ ਭਈ ਮੈਂ ਰੱਬ ਨਾਲ ਪਿਆਰ ਕਰਦਾ ਵਾਂ ਅਤੇ ਉਹ ਆਪਣੇ ਭਰਾਵਾਂ ਨਾਲ ਵੈਰ ਰੱਖੇ ਤਾਂ ਝੂਠਾ ਹੈ। ਕਿਉਂ ਜੇ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਹੈ ਪਿਆਰ ਨਹੀਂ ਕਰਦਾ, ਉਹ ਰੱਬ ਨਾਲ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਕਰ ਸਕਦਾ। ਅਤੇ ਸਾਨੂੰ ਉਹਦੇ ਵੱਲੋਂ ਇਹ ਹੁਕਮ ਮਿਲਿਆ ਹੈ ਭਈ ਜਿਹੜਾ ਕੋਈ ਰੱਬ ਨਾਲ ਪਿਆਰ ਕਰਦਾ ਹੈ ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ। ਕਰੰਥੀਓ, ਜੇ ਮੈਂ ਫਰਿਸ਼ਤਿਆਂ ਦੀਆਂ ਬੋਲੀਆਂ ਬੋਲਾਂ ਅਤੇ ਪਿਆਰ ਨਾ ਰੱਖਾਂ ਤਾਂ ਮੈਂ ਠੰਡ ਠਣਾਉਂਦਾ ਪਿੱਤਲ ਅਤੇ ਝੰਝਣਾਉਂਦੀ ਜਾਂਝ ਵਾਂ। ਅਤੇ ਜੇ ਮੈਨੂੰ ਨਬੂਤ ਮਿਲੇ ਅਤੇ ਸਾਰੇ ਭੇਤਾਂ ਅਤੇ ਸਾਰੇ ਇਲਮ ਦੀ ਜਾਣਕਾਰੀ ਹੋਵੇ ਅਤੇ ਮੇਰਾ ਇਮਾਨ ਇੱਥੇ ਤੀਕਰ ਕਾਮਲ ਹੋਵੇ ਵੀ ਮੈਂ ਪਹਾੜਾਂ ਨੂੰ ਹਟਾ ਦੇਵਾਂ ਅਤੇ ਪਿਆਰ ਨਾ ਰੱਖਾਂ ਅਤੇ ਮੈਂ ਕੁਝ ਵੀ ਨਹੀਂ, ਅਤੇ ਆਪਣਾ ਸਾਰਾ ਮਾਲ ਗਰੀਬਾਂ ਨੂੰ ਖਿਲਾ ਦੇਵਾਂ ਅਤੇ ਆਪਣਾ ਬਦਨ ਸਾੜਨ ਲਈ ਦੇ ਦੇਵਾਂ ਅਤੇ ਪਿਆਰ ਨਾ ਰੱਖਾਂ ਅਤੇ ਮੈਨੂੰ ਕੋਈ ਫਾਇਦਾ ਨਹੀਂ। ਪਿਆਰ ਸਾਬਰ ਏ ਅਤੇ ਮਿਹਰਬਾਨ ਏ। ਪਿਆਰ ਹਸਦ ਨਹੀਂ ਕਰਦਾ, ਪਿਆਰ ਸ਼ੋਖੀ ਨਹੀਂ ਮਾਰਦਾ ਅਤੇ ਫੁੱਲਦਾ ਨਹੀਂ। ਨਾਜ਼ੇਬਾ ਕੰਮ ਨਹੀਂ ਕਰਦਾ, ਆਪਣੀ ਚੰਗਿਆਈ ਨਹੀਂ ਚਾਹੁੰਦਾ, ਝੰਝਲਾਉਂਦਾ ਨਹੀਂ, ਬਦਗੁਮਾਨੀ ਨਹੀਂ ਕਰਦਾ, ਬਦਕਾਰੀ ਤੋਂ ਖੁਸ਼ ਨਹੀਂ ਹੁੰਦਾ, ਬਲਕਿ ਰਾਸਤੀ ਤੋਂ ਖੁਸ਼ ਹੁੰਦਾ ਏ। ਸਭ ਕੁਝ ਸਹਿ ਲੈਂਦਾ ਏ, ਸਭ ਕੁਝ ਯਕੀਨ ਕਰਦਾ ਏ, ਸਾਰੀਆਂ ਗੱਲਾਂ ਦੀ ਉਮੀਦ ਰੱਖਦਾ ਏ, ਸਾਰੀਆਂ ਗੱਲਾਂ ਨੂੰ ਬਰਦਾਸ਼ਤ ਕਰਦਾ ਏ। ਪਿਆਰ ਨੂੰ ਜ਼ਵਾਲ ਨਹੀਂ। ਨਬੂਵਤਾਂ ਹੋਣ ਤਾਂ ਮਿੱਟ ਜਾਣਗੀਆਂ, ਬੋਲੀਆਂ ਹੋਣ ਤਾਂ ਮੁੱਕ ਜਾਣਗੀਆਂ, ਇਲਮ ਹੋਵੇ ਤਾਂ ਮਿੱਟ ਜਾਵੇਗਾ, ਇਸ ਲਈ ਵੀ ਸਾਡਾ ਇਲਮ ਨਾਕਸ ਏ ਅਤੇ ਸਾਡੀ ਨਬੂਵਤ ਨਾਮੁਕੰਮਲ। ਪਰ ਜਦੋਂ ਕਾਮਲ ਆਵੇਗਾ ਤਾਂ ਨਾਕਸ ਮੁੱਕ ਜਾਵੇਗਾ। ਜਦ ਮੈਂ ਬੱਚਾ ਸੀ ਤਾਂ ਬੱਚਿਆਂ ਵਾਂਗਰ ਬੋਲਦਾ ਸੀ, ਬੱਚਿਆਂ ਵਰਗੀ ਆਦਤ ਸੀ, ਬੱਚਿਆਂ ਵਰਗੀ ਸਮਝ ਸੀ, ਪਰ ਜਦੋਂ ਜਵਾਨ ਹੋਇਆ ਤਾਂ ਬੱਚਿਆਂ ਵਾਲੀਆਂ ਗੱਲਾਂ ਛੱਡ ਦਿੱਤੀਆਂ। ਹੁਣ ਸਾਨੂੰ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵਿਖਾਲੀ ਦਿੰਦਾ ਏ, ਪਰ ਉਸ ਵੇਲੇ ਆਮਣੇ ਸਾਹਮਣੇ ਵੇਖਾਂਗੇ। ਇਸ ਵੇਲੇ ਮੇਰਾ ਇਲਮ ਨਾਕਸ ਏ, ਪਰ ਉਸ ਵੇਲੇ ਅਜਿਹੇ ਪੂਰੇ ਤੌਰ 'ਤੇ ਪਛਾਣਾਂਗਾ ਜਿਵੇਂ ਮੈਂ ਪਛਾਣਿਆ ਗਿਆ ਵਾਂ। ਯਾਨੀ ਇਮਾਨ, ਉਮੀਦ, ਪਿਆਰ ਇਹ ਤਿੰਨੇ ਦਾਇਮੀ ਨੇ, ਪਰ ਅਫਜ਼ਲ ਇਹਨਾਂ ਵਿੱਚੋਂ ਪਿਆਰ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਕ੍ਰਿਸ਼ਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਅਤੇ ਜਿੰਦ ਪਿਆਰ ਏ। ਪਿਆਰ ਇਕੱਲਾ ਹੀ ਲਾਮਤ ਨਹੀਂ, ਸਿਆਣ ਦੇ ਲਾਮਹਿਦੂਦ ਖਿਆਲ ਨੂੰ ਫਰਾਹਮ ਕਰ ਸਕਦਾ ਏ। ਹਰ ਦੁਆ ਦੀ ਪਰਖ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਪਾਈ ਜਾਂਦੀ ਏ ਕਿ ਅਸੀਂ ਆਪਣੇ ਗੁਆਂਢੀ ਨਾਲ ਇਸ ਹੁਕਮ ਦੀ ਬਿਨਾਹ ਉੱਤੇ ਚੰਗਾ ਪਿਆਰ ਕਰਦੇ ਹਾਂ, ਭਾਵੇਂ ਅਸੀਂ ਸਾਡੀ ਦੁਆ ਦੇ ਨਾਲ ਲਗਾਤਾਰ ਹਯਾਤੀ ਗੁਜ਼ਾਰਦਿਆਂ ਹੋਏ ਸਾਡੀਆਂ ਇਲਤਜਾਵਾਂ ਦੀ ਤਾਬੇਦਾਰੀ ਦਾ ਕੋਈ ਸਬੂਤ ਫਰਾਹਮ ਨਹੀਂ ਕਰਦੇ। ਅਤੇ ਕੀ ਅਸੀਂ ਕਿਸੇ ਚੰਗੀ ਸ਼ੈ ਲਈ ਦੁਆ ਕਰਨ 'ਤੇ ਮੁਤਮਿਨ ਹੋ ਕੇ ਅਸੀਂ ਸਾਡੀ ਪੁਰਾਣੀ ਖੁਦਗਰਜ਼ੀ ਦਾ ਪਿੱਛਾ ਕਰਦੇ ਹਾਂ? ਜੇ ਖੁਦਗਰਜ਼ੀ ਨੇ ਹਮਦਰਦੀ ਨੂੰ ਥਾਂ ਦੇ ਦਿੱਤੀ ਏ ਅਤੇ ਅਸੀਂ ਆਪਣੇ ਗੁਆਂਢੀ ਨਾਲ ਬੇਗਰਜ਼ੀ ਨਾਲ ਸਲੂਕ ਰੱਖਾਂਗੇ ਅਤੇ ਆਪਣੇ ਲਾਨਤ ਘੱਲਣ ਵਾਲਿਆਂ ਲਈ ਬਰਕਤ ਚਾਹਵਾਂਗੇ, ਪਰ ਅਸੀਂ ਇਸ ਵੱਡੇ ਫਰਜ਼ ਤੀਕਰ ਸਿਰਫ ਇਹ ਮੰਗਣ ਨਾਲ ਕਦੀ ਨਹੀਂ ਅੱਪੜ ਸਕਦੇ ਭਈ ਇਹ ਬਸ ਹੋ ਜਾਵੇ। ਸਾਡੇ ਇਮਾਨ ਅਤੇ ਉਮੀਦ ਦੇ ਫਲ ਦਾ ਮਜ਼ਾ ਲੈਣ ਤੋਂ ਪਹਿਲਾਂ ਸਾਨੂੰ ਇੱਕ ਸੂਲੀ ਨੂੰ ਚੁੱਕਣਾ ਪਵੇਗਾ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਹੈ, ਇੱਥੇ ਤੀਕਰ ਵੀ ਬਸ ਮਾਦੀ ਅਹਿਸਾਸ, ਅਫਸੋਸ ਅਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਹੈ। ਇੱਕ ਪਿਓ, ਇੱਥੇ ਤੀਕਰ ਵੀ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦ ਦਾ ਭਰਾ ਹੋਣਗੇ, ਅਤੇ ਇੱਕ ਸਿਆਣ ਅਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਅਤੇ ਸੱਚਿਆਈ ਨਾਲ ਅਤੇ ਅਸੂਲ ਅਤੇ ਰੂਹਾਨੀ ਤਾਕਤ ਨਾਲ ਬਣਦੀ ਹੈ, ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਕਰਦੇ ਨੇ। ਤੁਹਾਡੇ ਮਾਲਕ ਨੇ ਬਦਰੂਆਂ ਪਰਿਆਈਆਂ ਨੂੰ ਕੱਢਿਆ ਅਤੇ ਬਿਮਾਰ ਨੂੰ ਸ਼ਫਾ ਦਿੱਤੀ। ਇਹ ਉਹਦੇ ਪੈਰੋਕਾਰਾਂ ਦੇ ਬਾਰੇ ਵਿੱਚ ਵੀ ਆਖਿਆ ਜਾਣਾ ਚਾਹੀਦਾ ਹੈ ਵੀ ਉਹਨਾਂ ਨੇ ਆਪਣੇ ਆਪ ਵਿੱਚੋਂ ਅਤੇ ਦੂਜਿਆਂ ਵਿੱਚੋਂ ਡਰ ਅਤੇ ਬੁਰਿਆਈ ਨੂੰ ਕੱਢ ਦਿੱਤਾ ਅਤੇ ਬਿਮਾਰ ਨੂੰ ਸ਼ਫਾ ਦਿੱਤੀ। ਜਦ ਵੀ ਇਨਸਾਨ ਉੱਤੇ ਰੱਬ ਦੀ ਹੁਕਮਰਾਨੀ ਹੁੰਦੀ ਹੈ, ਰੱਬ ਬਿਮਾਰ ਨੂੰ ਇਨਸਾਨ ਦੇ ਰਾਹੀਂ ਸ਼ਫਾ ਦੇਵੇਗਾ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦੇ ਦਿੰਦਾ ਹੈ ਅਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਹੈ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ, ਅਤੇ ਧੰਨ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਹੈ, ਆਪਣੇ ਭਰਾ ਦੀ ਲੋੜ ਵੇਖਦਾ ਹੈ ਅਤੇ ਪੂਰੀ ਕਰਦਾ ਹੈ। ਪਿਆਰ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਅਤੇ ਭਲਾਈ ਦਿੰਦਾ ਹੈ, ਜਿਹੜਾ ਸਾਰਿਆਂ ਵਿੱਚ ਇੰਝ ਹੀ ਚਮਕਦਾ ਹੈ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਹੈ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਕੀਜ਼ਗੀ, ਲਾਫਾਨੀਅਤ, ਲਾਮਹਦੂਦ ਹਯਾਤੀ, ਸੱਚਿਆਈ ਅਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਸਵਾਲ, ਕ੍ਰਿਸਚਨ ਸਾਇੰਸ ਨੂੰ ਸਮਝਣ ਵਿੱਚ ਮੈਂ ਕਿਵੇਂ ਤੇਜ਼ੀ ਨਾਲ ਤਰੱਕੀ ਕਰ ਸਕਦਾ ਵਾਂ? ਜਵਾਬ, ਖਤ ਨੂੰ ਪੂਰੀ ਤਰ੍ਹਾਂ ਪੜ੍ਹੋ ਅਤੇ ਰੂਹ ਨੂੰ ਆਪਣੇ ਅੰਦਰ ਸਮਾ ਲਵੋ। ਕ੍ਰਿਸਚਨ ਸਾਇੰਸ ਦੇ ਇਲਾਹੀ ਅਸੂਲ ਉੱਤੇ ਅਮਲ ਕਰੋ ਅਤੇ ਸਾਬਤ ਕਦਮੀ ਦੇ ਨਾਲ ਸਿਆਣ, ਪਿਆਰ ਅਤੇ ਸੱਚਿਆਈ ਉੱਤੇ ਕਾਇਮ ਰਹਿੰਦਿਆਂ ਹੋਏ ਰੱਬ ਦੇ ਹੁਕਮਾਂ ਮਗਰ ਟੁਰੋ। ਸਿਆਣ ਦੀ ਸਾਇੰਸ ਵਿੱਚ ਤੁਹਾਨੂੰ ਪਤਾ ਚੱਲੇਗਾ ਵੀ ਗਲਤੀ ਗਲਤੀ ਨੂੰ ਖਤਮ ਨਹੀਂ ਕਰ ਸਕਦੀ। ਤੁਸੀਂ ਇਹ ਵੀ ਸਿੱਖੋਗੇ ਵੀ ਸਾਇੰਸ ਵਿੱਚ ਇੱਕ ਇਨਸਾਨ ਤੋਂ ਦੂਜੇ ਇਨਸਾਨ ਵਿੱਚ ਬੁਰੇ ਮਸ਼ਵਰੇ ਦੀ ਮੁੰਤਕਲੀ ਨਹੀਂ ਹੈ, ਇੱਥੇ ਇੱਕ ਸਿਆਣ ਦੇ ਇਲਾਵਾ ਹੋਰ ਕੁਝ ਨਹੀਂ, ਅਤੇ ਇਹ ਹਰ ਵੇਲੇ ਮੌਜੂਦ ਕਾਦਰਮਤਲਿਕ ਸਿਆਣ ਦੀ ਇਨਸਾਨ ਦੇ ਰਾਹੀਂ ਅਕਾਸੀ ਕਰਦੀ ਅਤੇ ਇਹ ਪੂਰੇ ਸੰਸਾਰ ਉੱਤੇ ਹੁਕਮਰਾਨੀ ਕਰਦੀ ਹੈ। ਤੁਸੀਂ ਇਹ ਸਿੱਖੋਗੇ ਵੀ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਂ ਬਰਦਾਰੀ ਕਰਨਾ, ਇੱਕ ਸਿਆਣ ਰੱਖਣਾ ਅਤੇ ਦੂਜਿਆਂ ਦੇ ਨਾਲ ਆਪਣੇ ਵਾਂਗਰ ਪਿਆਰ ਕਰਨਾ ਹੈ। ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਵੀ ਹਯਾਤੀ ਰੱਬ ਹੈ। ਆਪਣੇ ਆਪ ਨਾਲ ਸਵਾਲ ਕਰੋ ਕਿ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਹੈ? ਕੀ ਮੈਂ ਸੱਚਿਆਈ ਅਤੇ ਪਿਆਰ ਦੀ ਸਫਾਈ ਕੁਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ, ਤਾਂ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ, ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਦਰਾਕ ਇਨਸਾਨ ਲਈ ਮੁਹੱਈਆ ਕਰਦਾ ਹੈ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਵੋ ਭਈ ਇਹ ਰੂਹਾਨੀ ਖਿਆਲ ਪਾਕ ਰੂਹ ਅਤੇ ਮਸੀਹ ਏ ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਫਾ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਹੈ, ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ 'ਤੇ ਲੋੜ ਤੋਂ ਬਹੁਤਾ ਅਤੇ ਘੇਰੇ ਵਿੱਚ ਲੈਂਦਿਆਂ ਹੋਏ ਇਲਾਹੀ ਅਸੂਲ ਪਿਆਰ ਉੱਤੇ ਨਿਉਂ ਰੱਖਦਾ ਹੈ। ਸਬਰ, ਹਲੀਮੀ, ਪਿਆਰ ਅਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਹੈ। ਇਸ ਲਈ ਅਸੀਂ ਬਾਈਬਲ ਦੀ ਪਹਿਲੀ ਅਤੇ ਅਖੀਰੀ ਕਿਤਾਬ ਪਦਾਇਸ਼ ਅਤੇ ਮੁਕਾਸ਼ਫਾ ਦੋਵਾਂ ਵਿੱਚ ਵੇਖਦੇ ਹਾਂ ਭਈ ਪਾਪ ਨੂੰ ਮਸੀਹੀ ਅਤੇ ਸਾਇੰਸੀ ਲਿਹਾਜ਼ ਨਾਲ ਇਹਦੇ ਅਬਾਈ ਅਦਮ ਤਿੱਕਰ ਮਹਿਦੂਦ ਹੋਣਾ ਪਵੇਗਾ। ਆਪਸ ਵਿੱਚ ਪਿਆਰ ਰੱਖੋ, ਪਹਿਲਾ ਯੁਹੰਨਾ 3:23 ਆਇਤ। ਇਲਹਾਮੀ ਲਿਖਾਰੀ ਦੀ ਬਹੁਤ ਸਾਦਾ ਅਤੇ ਡੂੰਘੀ ਸਲਾਹ ਹੈ, ਸਾਇੰਸ ਵਿੱਚ ਅਸੀਂ ਰੱਬ ਦੇ ਬਾਲ ਹਾਂ, ਪਰ ਜੋ ਕੁਝ ਵੀ ਮਾਦੀ ਹਿੱਸ ਜਾਂ ਫਾਨੀ ਹੈ ਉਹ ਉਹਦੇ ਬਾਲਾਂ ਬਾਰੇ ਨਹੀਂ ਹੈ, ਕਿਉਂਕਿ ਮਾਦੀਅਤ ਰੂਹਾਨੀਅਤ ਦੀ ਮਾਕੂਸ ਛਵੀ ਹੈ। ਪਿਆਰ ਕ੍ਰਿਸਚਨ ਸਾਇੰਸ ਦੇ ਕਾਨੂੰਨ ਨੂੰ ਪੂਰਾ ਕਰਦਾ ਹੈ ਅਤੇ ਇਸ ਇਲਾਹੀ ਅਸੂਲ ਤੋਂ ਬਗੈਰ ਕੁਝ ਵੀ ਸਮਝਿਆ ਜਾਣ ਵਾਲਾ ਅਤੇ ਜ਼ਾਹਰ ਹੋਣ ਵਾਲਾ ਅਸਮਾਨੀ ਕਿਤਾਬ ਦੀ ਬਸੀਰਤ ਨੂੰ ਅਰਾਸਤਾ ਨਹੀਂ ਕਰ ਸਕਦਾ। ਇਹ ਕਿਤਾਬ ਜਿਹੜੀ ਸੱਚਿਆਈ ਦੇ ਨਾਲ ਗਲਤੀ ਦੀਆਂ 7 ਮੋਹਰਾਂ ਖੋਲਦੀ ਹੈ ਜਾਂ ਪਾਪ, ਬਿਮਾਰੀ ਅਤੇ ਮੌਤ ਦੇ ਹਜ਼ਾਰਾਂ ਵਹਿਮਾਂ ਨੂੰ ਬੇਨਕਾਬ ਕਰਦੀ ਹੈ। ਰੂਹ ਦੀ ਬਾਲਾਦਸਤੀ ਹੇਠਾਂ ਇਹ ਵੇਖਿਆ ਅਤੇ ਮੰਨਿਆ ਜਾਵੇਗਾ ਵੀ ਮਾਦਾ ਲਾਜ਼ਮੀ ਗਾਇਬ ਹੋ ਜਾਂਦਾ ਹੈ। ਜਿਹੜਾ ਵੀ ਮੁਨਾਸਬ ਹੱਦ ਤੀਕਰ ਸਿਆਣ ਦੇ ਸ਼ਫਾ ਦੇਣ ਵਾਲੇ ਅਸੂਲ ਨੂੰ ਸਮਝ ਲੈਂਦਾ ਹੈ ਆਪਣੇ ਤਾਲਬੇ ਇਲਮ ਨੂੰ ਗਲਤੀ ਦੇ ਨਾਲ ਨਾਲ ਸੱਚਾਈ ਵੱਲ ਰਹਿਨਮਾਈ ਦਿੰਦਾ ਹੈ, ਗਲਤ ਦੇ ਨਾਲ ਨਾਲ ਠੀਕ ਦੀ ਮਸ਼ਕ ਵੀ ਦਿੰਦਾ ਹੈ। ਸ਼ਫਾ ਅਤੇ ਤਾਲੀਮ ਦੋਵਾਂ ਵਿੱਚ ਰੱਬ ਅਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਹੈ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਅਤੇ ਰਹਿਨਮਾਈ ਕਰਦਾ ਹੈ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਅਤੇ ਕਲਾਮ ਅਤੇ ਅਮਲਾਂ ਨੂੰ ਤਾਕਤ ਅਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਹੈ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਅਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਅਲਾਹੀ ਪਿਆਰ ਦੀ ਉਡੀਕ ਕਰੀਏ। ਸਬਰ ਨੂੰ ਆਪਣਾ ਪੂਰਾ ਕੰਮ ਕਰਨਾ ਚਾਹੀਦਾ ਹੈ। ਪਹਿਲੇ ਹੁਕਮ ਦਾ ਅਲਾਹੀ ਅਸੂਲ ਹਸਤੀ ਦੀ ਸਾਇੰਸ ਉੱਤੇ ਨਿਓਂ ਰੱਖਦਾ ਹੈ, ਜਿਹਦੇ ਪਾਰੋਂ ਇਨਸਾਨ ਤੰਦਰੁਸਤੀ, ਪਾਕਿਜ਼ਗੀ ਅਤੇ ਅਬਦੀ ਹਯਾਤੀ ਨੂੰ ਜ਼ਾਹਰ ਕਰਦਾ ਹੈ। ਇਹ ਕਲਾਮ ਉਤਨਾ ਹੀ ਰੱਬ ਯਾਨੀ ਚੰਗਿਆਈ ਇਨਸਾਨ ਅਤੇ ਕੌਮਾਂ ਨੂੰ ਇਕੱਠਾ ਕਰਦਾ ਹੈ, ਇਨਸਾਨਾਂ ਵਿੱਚ ਭਰਾਬੰਦੀ ਬਣਾਉਂਦਾ ਹੈ, ਲੜਾਈ ਝਗੜੇ ਮੁਕਾਉਂਦਾ ਹੈ। ਇਸ ਕਲਾਮ ਨੂੰ ਪੂਰਾ ਕਰਦਾ ਹੈ ਵੀ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰ। ਗੈਰ ਕੌਮਾਂ ਅਤੇ ਮਸੀਹੀ ਬੁੱਧ ਪ੍ਰਸਤਾਂ ਨੂੰ ਅਤੇ ਜੋ ਕੁਝ ਮਾਸ਼ਰਤੀ, ਸ਼ਹਿਰੀ ਜੁਰਮ ਦੇ ਬਾਰੇ ਸਿਆਸੀ ਅਤੇ ਮਜ਼ਹਬੀ ਹਲਕਿਆਂ ਵਿੱਚ ਹੋ ਰਿਹਾ ਹੈ ਉਹਨੂੰ ਫਨਾਹ ਕਰਦਾ ਹੈ, ਜਿਨਸਾਂ ਨੂੰ ਬਰਾਬਰ ਕਰਦਾ ਹੈ, ਇਨਸਾਨ ਉੱਤੇ ਕੀਤੀ ਹੋਈ ਲਾਨਤ ਨੂੰ ਮੁਕਾ ਦਿੰਦਾ ਹੈ ਅਤੇ ਅਜਿਹੇ ਕਿਸੇ ਨੂੰ ਵੀ ਨਹੀਂ ਛੱਡਦਾ ਜਿਹੜਾ ਪਾਪ ਕਰਦਾ ਹੋਵੇ ਅਤੇ ਦੁੱਖ ਸਵੇ, ਸਜ਼ਾ ਪਾਵੇ ਜਾਂ ਨੇਸਤ ਹੋ ਜਾਵੇ। ਗਲਤੀ ਦੇ ਹਨੇਰੇ ਤੋਂ ਅਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਵੀ ਰੱਬ ਕੁੱਲ ਦਾ ਹਾਕਮ ਹੈ ਅਤੇ ਅਜ਼ਲੋਂ ਮੌਜੂਦ ਪਿਆਰ ਦੀ ਲੋਅ ਸੰਸਾਰ ਨੂੰ ਰੋਸ਼ਨ ਕਰਦੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਣਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।